1837 ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਲਾਹੌਰ ਪਹੁੰਚਦੇ ਨੇ। ਆਪਣੇ ਜੀਵਨ ਦੇ ਪਹਿਲੇ 20-21 ਸਾਲ ਉਹਨਾਂ ਨੇ ਇੱਕ ਪੇਂਡੂ ਸੱਭਿਆਚਾਰ ਦੇ ਵਿੱਚ ਬਤੀਤ ਕੀਤੇ। ਲਾਹੌਰ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੀ ਰਾਜਧਾਨੀ ਹੈ, ਅਸੀਂ ਸਾਰੇ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਕਿਸੇ ਵੀ ਸਟੇਟ ਦੀ ਕੋਈ ਵੀ ਰਾਜਧਾਨੀ ਹੋਵੇ, ਉਹ ਸਭ ਤੋਂ ਵੱਧ ਵਿਕਸਿਤ ਹੁੰਦੀ ਹੈ। ਉੱਥੋਂ ਦਾ ਲਾਈਫ ਸਟਾਈਲ, ਉੱਥੋਂ ਦਾ ਲਿਵਿੰਗ ਸਟੈਂਡਰਡ ਲੋਕਾਂ ਦਾ ਬਿਲਕੁਲ ਇੱਕ ਪੇਂਡੂ ਸੱਭਿਆਚਾਰ ਨਾਲੋਂ, ਕਲਚਰ ਨਾਲੋਂ ਵੱਖਰਾ ਹੋਵੇਗਾ। ਤੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵਾਸਤੇ ਇਹ ਇੱਕ ਵੱਖਰੇ ਤਰ੍ਹਾਂ ਦਾ ਐਕਸਪੀਰੀਅੰਸ ਸੀ, ਜਿਹੜਾ ਉਹਨਾਂ ਨੇ ਲਾਹੌਰ ਦਰਬਾਰ ਦੇ ਨੇੜੇ ਰਹਿ ਕੇ ਵੇਖਿਆ। ਖਾਲਸਾ ਰੈਜੀਮੈਂਟ ਵਿੱਚ ਰਹਿ ਕੇ ਉਹਨਾਂ ਨੇ ਜੋ ਕੁਛ ਨਵੀਆਂ ਚੀਜ਼ਾਂ ਜਿਹੜੀਆਂ ਸਨ, ਸਮਾਜ ਵਿੱਚ ਹੋ ਰਹੇ ਬਦਲਾਵ ਨੂੰ ਵੇਖਿਆ। ਰਾਜਨੀਤਿਕ ਤੌਰ 'ਤੇ ਚੇਂਜ ਹੈ, ਸਮਾਜਿਕ ਤੌਰ 'ਤੇ ਬਦਲਾਵ ਹੈ, ਧਾਰਮਿਕ ਤੌਰ 'ਤੇ ਬਦਲਾਵ ਹੈ। ਇਹ ਸਾਰਿਆਂ ਬਾਰੇ ਗੱਲਾਂ ਨਾ ਕਰਦਿਆਂ ਹੋਇਆਂ ਸਿਰਫ ਇੰਨੀ ਗੱਲ ਕਰਕੇ ਗੱਲ ਅੱਗੇ ਤੋਰਦਾ ਕਿ ਉਸ ਵਕਤ ਬੇਸ਼ੱਕ ਅਖਵਾਉਣ ਨੂੰ ਤਾਂ ਇਹ ਖਾਲਸਾ ਰਾਜ ਸੀ, ਅਖਵਾਉਣ ਨੂੰ ਤਾਂ ਖਾਲਸਾ ਰੈਜੀਮੈਂਟ ਸੀ, ਅਖਵਾਉਣ ਨੂੰ ਤਾਂ ਇਹ ਦਰਬਾਰ ਸਿੱਖਾਂ ਦਾ ਸੀ, ਮਹਾਰਾਜਾ ਰਣਜੀਤ ਸਿੰਘ ਦਾ ਸੀ। ਪਰ ਜਿਹੜੀਆਂ ਜਿਹੜੀਆਂ ਕੁਰੀਤੀਆਂ ਤੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਵਰਜਿਆ ਸੀ, ਉਹ ਸਾਰੀਆਂ ਹੀ ਇਸ ਦਰਬਾਰ ਦੇ ਵਿੱਚ ਉਸ ਵਕਤ ਮੌਜੂਦ ਸਨ। ਡਾਰੇ ਦਸਤਾਰੇ ਸਾਫੇ ਭਾਰੇ ਹੈ ਸੰਭਾਰੇ, ਅੱਛਾ ਕੱਛਾ ਤੱਜ ਗਏ ਧੋਤੀ ਸੁੱਥੂ ਤੰਗ ਤਨ ਕੈ, ਧਾਰੇ ਹੈ ਗਰਾਰੇ ਤੰਬੇ ਤਹਿਮਤ ਅਧਿਕ ਲੰਬੇ, ਜਿਨ੍ਹਾਂ ਦੇਖ ਸਿੱਖੀ ਗਊ ਕੰਬੈ ਤੁਰਕ ਗਨ ਕੈ, ਸਿੱਖੀ ਦਸਮੇਸ਼ ਕੀ ਸੋ ਕੀ ਅਪਰਦੇਸ਼ ਕੀ, ਅਸਿੱਖੀ ਪਰਿਪੇਸ਼ ਕੀ ਸ਼ਨਾਰ ਬਨ ਠਨ ਕੈ। ਘੱਟ ਸ਼ਬਦਾਂ ਵਿੱਚ ਇਸ ਤਰ੍ਹਾਂ ਕਹਿ ਸਕਦੇ ਹਾਂ, ਉਸ ਵਕਤ ਖਾਣ ਪਾਣ ਪਹਿਰਾਣ ਸਾਰਾ ਕੁਛ ਹੀ ਸਿੱਖਾਂ ਦਾ ਬਦਲ ਚੁੱਕਾ ਸੀ, ਗੁਰਸਿੱਖੀ ਤੋਂ ਬਹੁਤ ਦੂਰ ਹੋ ਚੁੱਕੇ ਸਨ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਯਤਨ ਕੀਤਾ, ਉਸ ਵਕਤ ਆਪਣੇ ਫੌਜੀ ਜੀਵਨ ਦੇ ਦੌਰਾਨ ਹੀ ਯਤਨ ਕੀਤਾ ਕਿ ਜੋ ਨਿਘਾਰ ਆ ਚੁੱਕਾ ਹੈ ਸਿੱਖੀ ਦੇ ਵਿੱਚ, ਸਿੱਖ ਆਪਣੀ ਮਰਿਆਦਾ ਤੋਂ, ਆਪਣੀ ਬਾਣੀ ਤੋਂ, ਗੁਰੂ ਸਿਧਾਂਤਾਂ ਤੋਂ ਦੂਰ ਜਾ ਰਹੇ ਨੇ, ਉਹਨਾਂ ਨੂੰ ਦੁਬਾਰਾ ਤੋਂ ਜੋੜਿਆ ਜਾਵੇ। ਜਿੱਥੇ ਸੱਚੇ ਪਾਤਸ਼ਾਹ ਜਦੋਂ ਆਉਂਦੇ ਨੇ ਫੌਜ ਵਿੱਚ, ਸੰਤ ਸੰਤੋਖ ਸਿੰਘ ਜੀ ਬਾਹੋਵਾਲ ਇਸ ਗੱਲ ਦਾ ਜ਼ਿਕਰ ਕਰਦੇ ਨੇ, ਉਹ ਆ ਕੇ ਲਿੰਬਣ ਪੋਚਣ ਕਰਕੇ, ਬੋਕਰ ਦੇ ਕੇ, ਥਾਂ ਸਾਫ਼ ਕਰਕੇ, ਗੁਰਬਾਣੀ ਦੀ ਪਵਿੱਤਰ ਬੀੜ ਦਾ ਪ੍ਰਕਾਸ਼ ਕਰਕੇ ਗੁਰਬਾਣੀ ਪੜ੍ਹਨੀ ਆਪ ਸ਼ੁਰੂ ਕਰਦੇ ਨੇ। ਨਾਲ ਦੇ ਸਾਥੀਆਂ ਨੂੰ ਉਹ ਪ੍ਰੇਰਦੇ ਨੇ, ਭਾਈ ਬਾਣੀ ਪੜ੍ਹੋ, ਔਰ ਮਰਿਆਦਾ ਦੱਸਦੇ ਨੇ ਕਿ ਗੁਰਬਾਣੀ ਦਾ ਅਦਬ ਕਿਸ ਤਰ੍ਹਾਂ ਕਰਨਾ ਹੈ। ਸੰਗਰਾਂਦ ਦਾ ਦਿਨ ਹੈ, ਸਤਿਗੁਰੂ ਸੱਚੇ ਪਾਤਸ਼ਾਹ ਬੈਠ ਕੇ ਬਾਣੀ ਪੜ੍ਹਦੇ ਨੇ ਪਏ। ਇੱਕ ਫੌਜੀ ਸਿਪਾਹੀ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਤੁਰਿਆ ਆ ਰਿਹਾ। ਸਤਿਗੁਰੂ ਜੀ ਉਹਦੇ ਵੱਲ ਵੇਖਿਆ, ਇਸ਼ਾਰਾ ਕੀਤਾ ਵੀ ਅੱਗੇ ਨਾ ਆਈ, ਰੁਕ ਜਾ। ਉਹ ਨਾ ਰੁਕਿਆ, ਅੱਗੇ ਤੁਰਿਆ ਆਇਆ। ਸੱਚੇ ਪਾਤਸ਼ਾਹ ਫਿਰ ਉਸ ਨੂੰ ਤੇਜ਼ੀ ਵਿੱਚ ਹੋ ਕੇ ਬਚਨ ਕੀਤਾ, ਜੇ ਅੱਗੇ ਆਇਆ ਤਾਂ ਮਾਰਾਂਗਾ, ਅੱਗੇ ਨਾ ਆਈ। ਉਹ ਫਿਰ ਵੀ ਨਾ ਹਟਿਆ। ਉਸਨੇ ਲਿਆ ਕੇ ਕੜਾਹ ਪ੍ਰਸ਼ਾਦ ਦੀ ਉਹ ਦੇਗ ਜਿਹੜੀ ਸੀ ਤਾਬਿਆ ਰੱਖ ਦਿੱਤੀ। ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਵੇਖਿਆ ਵੀ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਤਾਬਿਆ ਰੱਖ ਦਿੱਤੀ ਹੈ, ਛੇਤੀ ਨਾਲ ਉੱਠੇ, ਹੱਥ ਦੇ ਵਿੱਚ ਪਰਸਰਾਮ ਰੱਖਦੇ ਸਨ। ਪਰਸਰਾਮ ਤੋਂ ਭਾਵ ਹੈ ਕੁਹਾੜਾ, ਕੁਹਾੜੇ ਤੋਂ ਭਾਵ ਹੈ ਜਿਹੜਾ ਅਸੀਂ ਸਫਾ ਜੰਗ ਜਾਂ ਟਕੂਆ ਅੱਜ ਵਰਤਦੇ ਹਾਂ, ਇਹਦਾ ਵੱਡਾ ਸਰੂਪ। ਉਸੇ ਵਕਤ ਉਸ ਕੁਹਾੜੇ ਦੇ ਨਾਲ ਵਾਰ ਕੀਤਾ, ਕੜਾਹ ਪ੍ਰਸ਼ਾਦ ਕਿਸੇ ਪਾਸੇ ਖਿਲਰ ਗਿਆ, ਜਿਹੜਾ ਉਹ ਭਾਂਡਾ ਸੀ, ਬਰਤਨ ਸੀ, ਉਹ ਵੀ ਸਤਿਗੁਰੂ ਜੀ ਨੇ ਕੁਹਾੜਾ ਮਾਰ ਕੇ, ਪਰਸਰਾਮ ਮਾਰ ਕੇ ਅਤੇ ਤੋੜ ਦਿੱਤਾ। ਅਤੇ ਨਾਲ ਇਹ ਬਚਨ ਕੀਤਾ, ਭਾਈ ਲੋਹੇ ਕਾ ਸੁਹਾਗਾ ਫਿਰਨਾ ਹੈ, ਜੋ ਨਾਮ ਜਪੇਗਾ ਬਾਣੀ ਪੜੇਗਾ ਉਸ ਦਾ ਬਚਾਅ ਹੋਵੇਗਾ, ਨਹੀਂ ਤਾਂ ਕਿਸੇ ਦਾ ਬਚਾਅ ਨਹੀਂ। ਸਾਰੇ ਸਿੱਖ ਜਿਤਨੇ ਸਨ ਉਸ ਰੈਜੀਮੈਂਟ ਦੇ, ਉਹਨਾਂ ਸਾਰਿਆਂ ਨੇ ਅਰਜ਼ ਕੀਤੀ, ਜੀ ਬਾਕੀ ਤਾਂ ਸਾਰੀ ਗੱਲ ਠੀਕ ਹੈ, ਬਾਣੀ ਤੁਸੀਂ ਪੜ੍ਹਦੇ ਹੋ, ਅਸੀਂ ਸੁਣਦੇ ਹਾਂ, ਪਰ ਅਸੀਂ ਕੜਾਹ ਪ੍ਰਸ਼ਾਦ ਲੈ ਕੇ ਆਏ ਸਾਂ, ਤੁਸੀਂ ਐਡੀ ਬੇਅਦਬੀ ਕੀਤੀ, ਪ੍ਰਸ਼ਾਦ ਚਲਾ ਕੇ ਮਾਰਿਆ, ਉਸ ਭਾਂਡੇ ਨੂੰ ਭੰਨ ਦਿੱਤਾ, ਇਹ ਕਿਉਂ ਕੀਤਾ? ਅਸੀਂ ਤਾਂ ਭੋਗ ਲਵਾਉਣਾ ਸੀ। ਸਤਿਗੁਰੂ ਜੀ ਰੋਹ ਵਿੱਚ ਆ ਕੇ ਬਚਨ ਕੀਤਾ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਹੁੱਕੇ ਦੇ ਪਾਣੀ ਦਾ ਬਣਿਆ ਹੋਇਆ ਤੁਸੀਂ ਪ੍ਰਸ਼ਾਦ ਲਿਆਉਂਦੇ ਹੋ, ਲਿਆ ਕੇ ਤਾਬਿਆ ਰੱਖਦੇ ਹੋ, ਰੱਖ ਕੇ ਆਉਂਦੇ ਹੋ, ਅਸੀਂ ਭੋਗ ਲਵਾਉਣਾ? ਜਿਸ ਹੁੱਕੇ ਨੂੰ, ਜਿਸ ਤੰਬਾਕੂ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਗਤ ਝੂਠ ਆਖਿਆ, ਤੁਸੀਂ ਉਹਦਾ ਲਿਆ ਕੇ ਪ੍ਰਸ਼ਾਦ ਸਤਿਗੁਰਾਂ ਦੀ ਭੇਟ ਕਰਨਾ। ਜਦੋਂ ਇਹ ਸ਼ਬਦ ਆਖੇ, ਸਿੱਖ ਸਾਰੇ ਜਿਤਨੇ ਉੱਥੇ ਖਲੋਤੇ ਹੋਏ ਸਨ, ਰੈਜੀਮੈਂਟ ਦੇ ਸਿਪਾਹੀ, ਉਹਨਾਂ ਆਖਿਆ, ਜੀ ਆਪਾਂ ਪਤਾ ਕਰ ਲੈਂਦੇ ਹਾਂ ਵੀ ਪ੍ਰਸ਼ਾਦ ਕਿਸ ਤਰ੍ਹਾਂ ਬਣਿਆ। ਬਾਣੀਏ ਕੋ ਜਾ ਕੇ ਪਤਾ ਕੀਤਾ, ਸੱਚ ਦੱਸ ਇਹ ਪ੍ਰਸ਼ਾਦ ਬਣਾਇਆ ਕਿਸ ਤਰ੍ਹਾਂ। ਉਹਨੇ ਦੱਸਿਆ ਜੀ ਵੀ ਮੈਂ ਕੱਲ੍ਹ ਦਾ ਹੀ ਪਾਣੀ ਭਰ ਕੇ ਰੱਖਿਆ ਸੀ। ਜਦੋਂ ਮੈਂ ਸਵੇਰੇ ਉੱਠਿਆ ਅਤੇ ਉੱਠਦੇ ਸਾਰ ਹੀ ਜਿਹੜਾ ਹੁੱਕੇ ਵਾਲਾ ਨਰੇਲ ਹੁੰਦਾ, ਭਾਵ ਜਿਹਦੇ ਵਿੱਚ ਪਾਣੀ ਭਰਦੇ ਨੇ, ਉਹ ਮੈਂ ਇਹਦੇ ਵਿੱਚ ਹੀ ਧੋ ਲਿਆ ਅਤੇ ਇਹਦੇ ਵਿੱਚੋਂ ਹੀ ਪਾਣੀ ਭਰ ਲਿਆ। ਫਿਰ ਉਸੇ ਪਾਣੀ ਦਾ ਹੀ ਮੈਂ ਕੜਾਹ ਪ੍ਰਸ਼ਾਦ ਬਣਾ ਦਿੱਤਾ। ਨਾਲ ਉਹਨੇ ਇਹ ਵੀ ਦੱਸਿਆ, ਉਹ ਆਖਣ ਲੱਗਾ, ਜੀ ਮੈਂ ਪਹਿਲਾਂ ਤੰਬਾਕੂ ਵੀ ਪੀਤਾ, ਤੰਬਾਕੂ ਦਾ ਸੇਵਨ ਕੀਤਾ, ਫਿਰ ਮੈਂ ਇਹ ਕੜਾਹ ਪ੍ਰਸ਼ਾਦ ਬਣਾਇਆ। ਜਦੋਂ ਇਹ ਬਚਨ ਸਾਰਿਆਂ ਸਿੱਖਾਂ ਨੇ ਸੁਣੇ ਅਤੇ ਸਾਰਿਆਂ ਦੇ ਅੰਦਰ ਇੱਕ ਭਾਵਨਾ ਪ੍ਰਗਟ ਹੋਈ, ਭਾਵਨਾ ਬਣੀ ਵੀ ਇਹ ਤੋਂ ਵੱਡੇ ਅੰਤਰਜਾਮੀ ਹੈ। ਪਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਸ ਵਕਤ ਉਹਨਾਂ ਨੂੰ ਤਾੜਨਾ ਕੀਤੀ, ਭਈ ਤੁਸੀਂ ਸਤਿਗੁਰੂ ਦੀ ਤਾਬਿਆ ਲਿਆ ਕੇ ਸਤਿਗੁਰੂ ਨੂੰ ਭੋਗ ਲਵਾਉਣ ਵਾਸਤੇ ਜਿਹੜਾ ਕੜਾਹ ਪ੍ਰਸ਼ਾਦ ਲਿਆ ਰਹੇ ਹੋ, ਤੁਸੀਂ ਕਦੀ ਇਹ ਵਿਚਾਰ ਨਹੀਂ ਕਰਦੇ ਇਹ ਪ੍ਰਸ਼ਾਦ ਕਿਹਨਾਂ ਦੇ ਹੱਥਾਂ ਦਾ ਬਣਿਆ ਹੋਇਆ। ਸਾਹਿਬ ਦਸਮ ਪਾਤਸ਼ਾਹ ਰਹਿਤਨਾਮਿਆਂ ਵਿੱਚ ਇਸ ਗੱਲ ਦਾ ਜ਼ਿਕਰ ਆਇਆ, ਤਨਕ ਤੰਬਾਕੂ ਸੇਵੀਐ ਦੇਵ ਪਿੱਤਰ ਛੱਡ ਜਾਹੇ, ਪਾਣੀ ਤਾ ਕੇ ਹੱਥ ਕਾ ਮਦਰਾ ਸਮ ਹੋਏ ਜਾਏ। ਪਾਤਸ਼ਾਹ ਫੁਰਮਾਨ ਕਰਦੇ ਨੇ, ਜੇ ਕੋਈ ਤੰਬਾਕੂ ਦਾ ਸੇਵਨ ਕਰਦਾ, ਉਸ ਸੇਵਨ ਕਰਨ ਵਾਲੇ ਦੇ ਹੱਥੋਂ ਜੇ ਕੋਈ ਪਾਣੀ ਦਾ ਗਲਾਸ ਲੈ ਕੇ ਵੀ ਪੀ ਲੈਂਦਾ ਤਾਂ ਸਮਝ ਲਓ ਉਸਨੇ ਸ਼ਰਾਬ ਪੀ ਲਈ ਹੈ। ਭਾਵ ਸ਼ਰਾਬ ਪੀਣ ਜਿੰਨਾ ਪਾਪ ਉਸ ਮਨੁੱਖ ਨੂੰ ਲੱਗਦਾ ਜਿਹੜਾ ਉਹਨਾਂ ਹੱਥਾਂ ਵਿੱਚੋਂ ਲੈ ਕੇ ਖਾਂਦਾ ਜਿਨ੍ਹਾਂ ਹੱਥਾਂ ਦੇ ਨਾਲ ਤੰਬਾਕੂ ਦਾ ਸੇਵਨ ਕੀਤਾ ਜਾਂਦਾ। ਇਹ ਮਰਿਆਦਾ ਸੀ ਕਿਸੇ ਸਮੇਂ, ਇਹ ਮਰਿਆਦਾ ਸਾਹਿਬ ਦਸਮ ਪਾਤਸ਼ਾਹ ਦੀ ਸੀ। ਗੁਰੂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਮਰਿਆਦਾ ਨੂੰ ਲਾਗੂ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਬਿਠਾ ਕੇ ਸਮਝਾਉਂਦੇ ਨੇ, ਭਾਈ ਕੜਾਹ ਪ੍ਰਸ਼ਾਦ ਕੀ ਵਿਧ ਸੁਣ ਲੀਜੈ, ਜਿਹੜੀ ਵਿਧੀ ਸਾਹਿਬ ਦਸਮ ਪਾਤਸ਼ਾਹ ਨੇ ਰਹਿਤਨਾਮਿਆਂ ਵਿੱਚ ਲਿਖੀ, ਕੜਾਹ ਪ੍ਰਸ਼ਾਦ ਇਸ ਤਰ੍ਹਾਂ ਬਣਦਾ ਹੈ, ਤੀਨ ਭਾਗ ਸਮਸਰ ਕਰ ਲੀਜੈ, ਲੇਪਣ ਆਗੈ ਬਹੁਕਰ ਦੀਜੈ, ਮਾਂਜਨ ਕਰ ਭਾਂਜਨ ਤੋਂ ਬੀਜੈ, ਪਹਿਲਾਂ ਸਾਰੇ ਭਾਂਡੇ ਮਾਂਜੇ ਜਾਣ, ਫਿਰ ਉਹ ਧੋਤੇ ਜਾਣ, ਕਰ ਇਸਨਾਨ ਪਵਿੱਤਰ ਹੋਏ ਬਹੈ, ਗੁਰਮੰਤਰ ਬਿਨ ਅਵਰ ਨਾ ਕਹੈ, ਆਪ ਵੀ ਇਸ਼ਨਾਨ ਕਰੇ, ਸੁੱਚੇ ਬਸਤਰ ਧਾਰਨ ਕਰੇ, ਸੁੱਚੇ ਭਾਂਡੇ ਵਿੱਚ ਕੋਰੇ ਭਾਂਡੇ ਦੇ ਵਿੱਚ ਘੜੇ ਵਿੱਚ ਜਲ ਲੈ ਕੇ ਆਵੇ ਅਤੇ ਤਾਂ ਪ੍ਰਸ਼ਾਦ ਬਣਾਵੇ, ਬਣਾਉਂਦਿਆਂ ਹੋਇਆਂ ਗੁਰੂ ਮੰਤਰ ਦਾ ਜਾਪ ਕਰੇ। ਜੇ ਇਸ ਤਰ੍ਹਾਂ ਪ੍ਰਸ਼ਾਦ ਬਣਾਇਆ ਜਾਵੇਗਾ ਤਾਂ ਉਹ ਪ੍ਰਸ਼ਾਦ ਅੰਮ੍ਰਿਤ ਦੇ ਸਮ ਹੋ ਜਾਵੇਗਾ, ਔਰ ਉਸੇ ਪ੍ਰਸ਼ਾਦ ਨੂੰ ਹੀ ਉਹੀ ਪ੍ਰਸ਼ਾਦ ਗੁਰੂ ਕੇ ਭੋਗ ਲਵਾਉਣ ਦੀ ਲਾਇਕ ਹੈ। ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪਣੇ ਫੌਜੀ ਜੀਵਨ ਦੇ ਦੌਰਾਨ ਜੋ ਨਿਗਾਰ ਆ ਚੁੱਕਾ ਸਿੱਖੀ ਵਿੱਚ, ਉਹਦੇ ਵਿੱਚ ਪਰਿਵਰਤਨ ਲਿਆਉਣ ਦਾ ਯਤਨ ਕਰ ਰਹੇ ਨੇ। ਮੈਂ ਇੱਥੇ ਅਰਜ਼ ਕਰਦੇ ਹਾਂ, ਹਜ਼ੂਰ ਸਤਿਗੁਰੂ ਜੀ ਵੱਲੋਂ ਇਹ ਹੁਕਮ ਹੋਇਆ ਕਿ ਆਪਾਂ ਜੋ ਇਹ ਲੜੀ ਚਲਾ ਰਹੇ ਹਾਂ, ਇਹਦੇ ਵਿੱਚ ਖਾਸ ਕਰਕੇ ਸਾਡਾ ਫੋਕਸ ਨੌਜਵਾਨਾਂ ਪ੍ਰਤੀ ਜਾਂ ਬੱਚਿਆਂ ਪ੍ਰਤੀ ਰਹੇ। ਅੱਜ ਦੇ ਇਸ ਸਮਾਜ ਵਿੱਚ ਜਦੋਂ ਅਸੀਂ ਧਿਆਨ ਮਾਰਦੇ ਹਾਂ ਨਾਮਧਾਰੀਆਂ ਵਿੱਚ, ਤਾਂ ਇਸ ਗੱਲ ਦੀ ਅਜੇ ਕਿਰਪਾ ਹੈ, ਸਤਿਗੁਰੂ ਜੀ ਦੁਆਰਾ ਬਖਸ਼ੀ ਹੋਈ ਮਰਿਆਦਾ ਨੂੰ ਬਹੁਤ ਥਾਈਂ ਫੋਲੋ ਕੀਤਾ ਜਾਂਦਾ। ਪਰ ਗੈਰ ਨਾਮਧਾਰੀ ਸਮਾਜ ਦੇ ਵਿੱਚ, ਸਿੱਖ ਸਮਾਜ ਵਿੱਚ ਅੱਜ ਇਹ ਵੇਖਣ ਵਿੱਚ ਆਉਂਦਾ ਜਦੋਂ ਜਾਈਦਾ ਕਿਸੇ ਪ੍ਰੋਗਰਾਮ ਵਿੱਚ ਕਿ ਹਲਵਾਈਆਂ ਦੇ ਹੱਥ ਦਾ ਬਣਿਆ ਹੋਇਆ ਪ੍ਰਸ਼ਾਦ ਜਾਂ ਲੰਗਰ ਲਿਆ ਕੇ ਤਾਬਿਆ ਰੱਖ ਕੇ ਉਸ ਦੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਨੇ। ਪਰ ਸਾਹਿਬ ਦਸਮ ਪਾਤਸ਼ਾਹ ਜੀ ਦੀ ਇਹ ਮਰਿਆਦਾ ਸੀ, ਇਹ ਮਰਿਆਦਾ ਸਤਿਗੁਰੂ ਰਾਮ ਸਿੰਘ ਜੀ ਦੀ ਨਹੀਂ, ਦਸਮ ਪਾਤਸ਼ਾਹ ਦੇ ਸਮੇਂ ਦੀ ਮਰਿਆਦਾ ਸੀ, ਪਰ ਉਸ ਨੂੰ ਦ੍ਰਿੜ ਕਰਾਇਆ ਸਤਿਗੁਰੂ ਰਾਮ ਸਿੰਘ ਜੀ ਨੇ। ਸਤਿਗੁਰੂ ਜਗਜੀਤ ਸਿੰਘ ਜੀ ਦੇ ਉਪਦੇਸ਼ ਵਿੱਚ ਇਹ ਬਚਨ ਆਉਂਦਾ ਕਿ ਕਈ ਆਖਦੇ ਨੇ ਜੀ ਕਿਸੇ ਦੇ ਹੱਥ ਨਾਲ ਕੀ ਫਰਕ ਪੈਂਦਾ, ਖਾਣ ਪੀਣ ਵਿੱਚ ਕੀ ਰੱਖਿਆ। ਸਤਿਗੁਰੂ ਜੀ ਬੜਾ ਸਟੀਕ ਜਿਹਾ ਇੱਕ ਪ੍ਰਮਾਣ ਦਿੰਦੇ ਸਨ ਕਿ ਅਸੀਂ ਕਿਸੇ ਗੁਰੂ ਮਹਾਂਪੁਰਸ਼ ਸਤਿਗੁਰੂ ਪੀਰ ਅਵਤਾਰ ਦੀ ਤਸਵੀਰ ਵੇਖਦੇ ਹਾਂ, ਸਾਡਾ ਫਿਜ਼ੀਕਲ ਟੱਚ ਨਹੀਂ ਹੈ, ਕੇਵਲ ਅੱਖਾਂ ਰਾਹੀਂ ਵੇਖਦੇ ਹਾਂ, ਸਾਡੇ ਮਨ ਦੇ ਵਿਚਾਰ ਬਦਲਦੇ ਨੇ, ਉਹੀ ਅਸੀਂ ਕੋਈ ਵਲਗਰ ਤਸਵੀਰ ਵੇਖਦੇ ਹਾਂ, ਸਾਡੇ ਮਨ ਦੇ ਵਿਚਾਰ ਕਿਸ ਤਰ੍ਹਾਂ ਦੇ ਬਣਦੇ ਨੇ। ਕੇਵਲ ਅੱਖਾਂ ਦੇ ਨਾਲ ਵੇਖਣ ਕਰਕੇ ਜੇ ਸਾਡੇ ਮਨ ਦੇ ਵਿਚਾਰ ਬਦਲ ਸਕਦੇ ਨੇ, ਅਤੇ ਜੇ ਤੰਬਾਕੂ ਖਾਣ ਵਾਲਿਆਂ ਦੇ ਹੱਥਾਂ ਦਾ ਜਾਂ ਬੀੜੀ ਪੀਣ ਵਾਲਿਆਂ ਦੇ ਹੱਥਾਂ ਦਾ, ਸ਼ਰਾਬ ਦੇ ਸੇਵਨ ਕਰਨ ਵਾਲਿਆਂ ਦਾ ਹੱਥਾਂ ਦਾ ਅਸੀਂ ਖਾਵਾਂਗੇ, ਸਾਡੇ ਮਨ ਦੀ ਬਿਰਤੀ ਕਿਸ ਤਰ੍ਹਾਂ ਦੀ ਬਣੇਗੀ। ਆਪਾਂ ਯਤਨ ਕਰੀਏ ਐਸਿਆਂ ਹੱਥਾਂ ਤੋਂ ਖਾਣ ਤੋਂ ਗੁਰੇਜ਼ ਕੀਤਾ ਜਾਵੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਿੱਥੇ ਇਹ ਮਰਿਆਦਾ ਲਾਗੂ ਕਰਦੇ ਨੇ ਬਾਣੀ ਪੜ੍ਹਨ ਦੀ, ਸ੍ਰੀ ਆਦਿ ਗ੍ਰੰਥ ਸਾਹਿਬ ਦਾ ਪਾਠ ਕਰਦੇ ਨੇ, ਸ੍ਰੀ ਦਸਮ ਗ੍ਰੰਥ ਸਾਹਿਬ ਦਾ ਪਾਠ ਕਰਦੇ ਨੇ, ਅਧਿਐਨ ਕਰਦੇ ਨੇ ਔਰ ਨਾਲ ਦਿਆਂ ਸਾਥੀਆਂ ਨੂੰ ਪ੍ਰੇਰਦੇ ਨੇ, ਉੱਥੇ ਨਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੁਆਰਾ ਬਖਸ਼ੇ ਹੋਏ ਪੰਜ ਕਕਾਰਾਂ ਪ੍ਰਤੀ ਬੜੇ ਸੁਚੇਤ ਨੇ। ਜ਼ਿਕਰ ਇਹ ਆਉਂਦਾ, ਸੰਤ ਸੰਤੋਖ ਸਿੰਘ ਜੀ ਬਾਹੋਵਾਲ ਲਿਖਦੇ ਨੇ, ਇੱਕ ਵਾਰੀ ਬਾਹਰ ਤੁਰੇ ਜਾਂਦੇ ਸਨ, ਆਪਣੇ ਗਲ ਦਾ ਸੋਨੇ ਦਾ ਕੈਂਠਾ ਲਾ ਕੇ ਦੇ ਆਏ ਕਿਸੇ ਨੂੰ ਅਤੇ ਉਹਦੇ ਕੋਲੋਂ ਸ੍ਰੀ ਸਾਹਿਬ ਲੈ ਆਏ। ਜਦੋਂ ਵਾਪਸ ਆਏ ਤਾਂ ਬਾਬਾ ਜਮੀਤ ਸਿੰਘ ਹੋਣਾ ਨੇ ਆਖਿਆ, ਜੀ ਤੁਸੀਂ ਕੀ ਕੀਤਾ, 100 ਰੁਪਏ ਦਾ ਕੈਂਠਾ ਦੇ ਕੇ ਅਤੇ ਪੈਸੇ ਦੀ ਕਿਰਪਾਨ ਲੈ ਆਏ ਹੋ। ਸਤਿਗੁਰੂ ਜੀ ਬਚਨ ਕੀਤਾ, ਜਮੀਤ ਸਿੰਘਾ, ਇਹ ਪੈਸੇ ਕੀ ਕਿਰਪਾਨ ਨਹੀਂ, ਹਮਾਰਾ ਸ੍ਰੀ ਸਾਹਿਬ ਤੋਂ 1.25 ਲੱਖ ਕਾ ਹੈ। ਥੋੜ੍ਹੇ ਦਿਨ ਬੀਤੇ, ਫਿਰ ਇੱਕ ਮੁੰਦਰਾ ਸਨ ਸਤਿਗੁਰੂ ਜੀ ਕੋਲ ਸੋਨੇ ਦੀਆਂ, ਉਹ ਦੇ ਕੇ ਅਤੇ ਖੰਡਾ ਲੈ ਕੇ ਆ ਗਏ। ਬਾਬਾ ਜਮੀਤ ਸਿੰਘ ਹੁਣਾਂ ਫਿਰ ਆਖਿਆ, ਜੀ ਤੁਸੀਂ ਕੀ ਕਰਦੇ ਹੋ, ਸੋਨੇ ਦੀਆਂ ਮੁੰਦਰਾਂ ਦੇ ਕੇ 50 ਰੁਪਏ ਦੀਆਂ ਅਤੇ ਆ ਪੈਸੇ ਦਾ ਖੰਡਾ ਲੈ ਆਏ ਹੋ। ਸਤਿਗੁਰੂ ਜੀ ਫਿਰ ਬਚਨ ਕੀਤਾ, ਜਮੀਤ ਸਿੰਘਾ, ਇਹ ਪੈਸੇ ਕਾ ਖੰਡਾ ਨਹੀਂ, ਇਹ ਤੋਂ 1.25 ਲੱਖ ਕਾ ਖੰਡਾ ਹੈ। ਹਾਲਾਂਕਿ ਬਾਬਾ ਜੀ ਜਾ ਕੇ ਉਹ ਵਸਤੂਆਂ ਵਾਪਸ ਲੈ ਆਉਂਦੇ ਰਹੇ, ਪਰ ਸਤਿਗੁਰੂ ਜੀ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ। ਤੀਸਰੀ ਵਾਰੀ ਇਸ ਤਰ੍ਹਾਂ ਦਾ ਬਚਨ ਬਣਿਆ, ਸਤਿਗੁਰੂ ਜੀ ਬਾਹਰ ਗਏ, ਸੋਨੇ ਦੇ ਕੜੇ ਪਾਏ ਹੋਏ ਸਨ, ਉਹ ਲਾ ਕੇ ਕਿਸੇ ਕੋਲੋਂ ਲੋਹੇ ਦੇ ਕੜੇ ਲੈ ਕੇ ਆ ਗਏ। ਸੂਬੇਦਾਰ ਕਾਹਨ ਸਿੰਘ ਨੇ ਵੇਖਿਆ, ਉਹਨੇ ਆਖਿਆ, ਜੀ ਤੁਸੀਂ ਕੀ ਕਰਦੇ ਹੋ, ਕਿੱਥੇ ਸੋਨਾ ਕਿੱਥੇ ਲੋਹਾ, ਸੋਨੇ ਦੇ ਕੜੇ ਦੇ ਕੇ ਅਤੇ ਲੋਹੇ ਦੇ ਕੜੇ ਲੈ ਆਏ ਹੋ। ਸਤਿਗੁਰੂ ਰਾਮ ਸਿੰਘ ਜੀ ਇੱਕ ਬਚਨ ਕਰਨਾ ਕੀਤਾ ਸੀ ਜਿਹਦੇ ਵੱਲ ਧਿਆਨ ਦੇਣਾ। ਸਤਿਗੁਰੂ ਜੀ ਉਸ ਵਕਤ ਬਚਨ ਕੀਤਾ, ਅਸਲ ਵਿੱਚ ਸੂਬੇਦਾਰਾ ਗੱਲ ਇਹ ਹੈ, ਇਹ ਮੇਰੇ ਯਾਰ ਦੀਆਂ ਨਿਸ਼ਾਨੀਆਂ ਨੇ। ਯਾਰ ਤੋਂ ਭਾਵ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਗੁਰਬਾਣੀ ਵਿੱਚ ਯਾਰ ਸ਼ਬਦ ਗੁਰੂ ਵਾਸਤੇ ਵੀ ਆਇਆ, ਪਰਮੇਸ਼ਰ ਵਾਸਤੇ ਵੀ ਆਇਆ। ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀ ਆ, ਯਾਰੜੇ ਦਾ ਸਾਨੂੰ ਸੱਥਰ ਚੰਗਾ। ਯਾਰ ਸ਼ਬਦ ਇਸ ਤਰ੍ਹਾਂ ਸੰਬੋਧਨ ਕੀਤਾ। ਤੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਸ ਵਕਤ ਇਹ ਦੱਸਣਾ ਚਾਹੁੰਦੇ ਨੇ, ਭਈ ਮੇਰੇ ਵਾਸਤੇ ਕੋਈ ਵੀ ਧਾਤੂ ਮਾਇਨਾ ਕੁਛ ਨਹੀਂ ਰੱਖਦੀ, ਮੇਰੇ ਵਾਸਤੇ ਸੋਨਾ ਬਹੁ ਮੁੱਲਾ ਨਹੀਂ ਹੈ, ਮੇਰੇ ਵਾਸਤੇ ਚਾਂਦੀ ਹੀਰੇ ਜਵਾਹਰਾਤ ਜਾਂ ਲੋਹੇ ਦਾ ਕੋਈ ਮੁੱਲ ਨਹੀਂ, ਇਹ ਧਾਤੂਆਂ ਮੇਰੇ ਵਾਸਤੇ ਕੋਈ ਮੁੱਲ ਨਹੀਂ ਰੱਖਦੀਆਂ, ਅਸਲ ਵਿੱਚ ਸਾਰਿਆਂ ਤੋਂ ਉੱਤੇ ਤੇ ਮੇਰੇ ਵਾਸਤੇ ਮੇਰੇ ਸਤਿਗੁਰੂ ਦਾ ਹੁਕਮ ਹੈ, ਮੇਰੇ ਸਤਿਗੁਰੂ ਦੇ ਪੰਜ ਕਕਾਰ ਨੇ, ਮੇਰੇ ਸਤਿਗੁਰੂ ਦੀ ਨਿਸ਼ਾਨੀ ਹੈ, ਜਿਨ੍ਹਾਂ ਤੋਂ ਉੱਤੇ ਕੁਛ ਵੀ ਨਹੀਂ, ਜਿਸ ਦਾ ਮੁੱਲ ਹੀ ਕੋਈ ਨਹੀਂ। ਸਤਿਗੁਰੂ ਜਗਜੀਤ ਸਿੰਘ ਜੀ ਦੇ ਉਪਦੇਸ਼ 'ਚ ਆਉਂਦਾ ਵੀ ਅੱਜ ਸਾਡੀਆਂ ਮਾਈਆਂ ਹੱਥਾਂ ਦੇ ਵਿੱਚ ਸੋਨੇ ਦੇ ਕੰਗਣ ਪਾ ਲੈਂਦੀਆਂ ਨੇ ਅਤੇ ਉਹ ਗੁਰੂ ਗੋਬਿੰਦ ਸਿੰਘ ਦੁਆਰਾ ਦਿੱਤਾ ਹੋਇਆ ਲੋਹੇ ਦਾ ਕੜਾ ਪਾਉਣ ਤੋਂ ਗੁਰੇਜ਼ ਕਰਦੀਆਂ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਵੇਂ ਜਿੰਨਾ ਮਰਜ਼ੀ ਸੋਨਾ ਤੁਸੀਂ ਧਾਰਨ ਕਰ ਲਓ, ਪਰ ਸਿੱਖੀ ਨਹੀਂ ਉਹਦੇ ਨਾਲ ਪ੍ਰਾਪਤ ਹੋਣੀ ਤੁਹਾਨੂੰ। ਜਿੰਨਾ ਚਿਰ ਤੱਕ ਤੁਹਾਡੇ ਹੱਥ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੁਆਰਾ ਦਿੱਤਾ ਹੋਇਆ ਕੜਾ ਨਾ ਹੋਵੇਗਾ ਸਰਬਲੋਹ ਦਾ, ਉਹਨਾਂ ਚਿਰ ਤੱਕ ਇਹ ਸਿੱਖੀ ਜਿਹੜੀ ਹੈ ਪ੍ਰਵਾਨ ਨਹੀਂ। ਭਾਵੇਂ ਇੱਕ ਪਾਸੇ ਅਸੀਂ 10 ਲੱਖ ਦਾ ਸੋਨਾ ਪਾ ਲਈਏ, ਦੂਸਰੇ ਪਾਸੇ ਅਸੀਂ 10 ਰੁਪਏ ਦਾ ਕੜਾ ਲੈ ਕੇ ਪਾ ਲਈਏ, ਉਹ 10 ਲੱਖ ਦੇ ਸੋਨੇ ਨੇ ਤੁਹਾਨੂੰ ਸਿੱਖ ਜਾਂ ਸਿੰਘਾਂ ਦੇ ਵਿੱਚ ਤੁਹਾਡਾ ਨਾਮ ਨਹੀਂ ਕਾਇਮ ਕਰਾਉਣਾ, ਉਸ 10 ਰੁਪਏ ਦੇ ਕੜੇ ਨੇ ਤੁਹਾਨੂੰ 5 ਪਿਆਰਿਆਂ ਵਿੱਚ ਸ਼ੁਮਾਰ ਕਰਵਾ ਦੇਣਾ ਹੈ। ਗੱਲ 10 ਲੱਖ ਦੀ ਨਹੀਂ, ਗੱਲ 10 ਰੁਪਏ ਦੀ ਨਹੀਂ, ਗੱਲ ਤਾਂ ਗੁਰੂ ਕੇ ਹੁਕਮ ਦੀ ਹੈ, ਗੁਰੂ ਕੀ ਨਿਸ਼ਾਨੀ ਦੀ ਹੈ, ਗੁਰੂ ਕੇ ਕਕਾਰ ਦੀ ਹੈ। ਆਪਾਂ ਯਤਨ ਕਰਿਆ ਕਰੀਏ, ਇਹਨਾਂ ਕਕਾਰਾਂ ਨੂੰ ਧਾਰਨ ਕਰਿਆ ਕਰੀਏ। ਤੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੇ ਕੌਤਕ ਕਰਕੇ ਅਤੇ ਸਾਰਿਆਂ ਨੂੰ ਪ੍ਰੇਰਿਤ ਕਰਦੇ ਨੇ ਪਏ, ਸੁਚੇਤ ਕਰਦੇ ਨੇ ਪਏ ਵੀ ਭਾਈ ਜਿਹੜੇ ਪੰਜ ਕਕਾਰ ਸਾਹਿਬ ਦਸਮ ਪਾਤਸ਼ਾਹ ਬਖਸ਼ੇ ਸੀ, ਆਪਾਂ ਉਹ ਧਾਰਨ ਕਰਕੇ ਰੱਖੀਏ, ਉਹਨਾਂ ਤੋਂ ਦੂਰ ਨਾ ਹੋਈਏ। ਤੀਸਰਾ ਇੱਕ ਬਚਨ ਹੋਰ, ਇੱਕ ਦਿਨ ਮਸਤਾਨੀ ਬਿਰਤੀ ਵਿੱਚ ਆਏ ਸਨ, ਲੱਕੜਾਂ ਚਿਨੀਆਂ, 8 ਫੂੜੀਆਂ ਲਿਆਂਦੀਆਂ, ਭਾਵ ਸਫਾ 4 ਥੱਲੇ ਰੱਖੀਆਂ, ਉਹਦੇ ਉੱਤੇ ਸ੍ਰੀ ਆਦਿ ਗ੍ਰੰਥ ਸਾਹਿਬ ਦੀ ਬੀੜ ਰੱਖੀ, ਉਹਦੇ ਉੱਤੇ 4 ਫੂੜੀਆਂ ਹੋਰ ਰੱਖ ਕੇ ਅਤੇ ਸੂਬੇਦਾਰ ਕਾਹਨ ਸਿੰਘ ਨੂੰ ਆਖਿਆ, ਕਾਨਿਆਂ ਅੱਗ ਲਗਾਏ ਦੇ। ਉਸਨੇ ਅੱਗ ਲਾ ਦਿੱਤੀ, ਸਾਰੇ ਪਾਸੇ ਹਾਹਾਕਾਰ ਮੱਚ ਗਈ ਵੀ ਭਾਈ ਮਸਤਾਨੇ ਨੇ ਕੀਤਾ ਕੀ, ਭਾਈ ਰਾਮ ਸਿੰਘ ਨੇ ਕੀਤਾ ਕੀ, ਗੁਰਬਾਣੀ ਦੀ ਬੀੜ ਨੂੰ ਇਸਨੇ ਅੱਗ ਲਾ ਦਿੱਤੀ, ਅਗਨ ਭੇਟ ਕਰਦਾ ਪਿਆ, ਇਹ ਕਰਦਾ ਕੀ ਪਿਆ। ਸਾਰੇ ਇਕੱਠੇ ਹੋ ਗਏ, ਇੱਕ ਵੱਡੀ ਤਾਦਾਦ ਜਿਹੜੀ ਸੀ ਉੱਥੇ ਇਕੱਠੀ ਹੋ ਗਈ। ਮੈਂ ਇੱਥੇ ਅਰਜ਼ ਕਰਦੇ ਹਾਂ, ਜੋ ਨਾਮਧਾਰੀ ਪੰਥ ਦੇ ਕੁਛ ਵਿਰੋਧੀ ਸੁਰਾਂ ਨੇ ਉਹ ਇਹ ਗੱਲ ਇਸ ਗੱਲ ਦਾ ਜ਼ਿਕਰ ਕਰਦੀਆਂ ਨੇ कि नामधारियों के गुरु सतगुरु राम सिंह ने अपने फौजी जीवन दे विच गुरबाणी की पवित्र बीड़ जिहड़ी सी उसनू अग्न भेट किया। हालांकि वह कथा अधूरी दसते ने, संत संतोख सिंह जी बाहोवाल इस समुची कथा इस तरह बयान करते ने, लाटा जिहड़ियां सानू बलियां जिहड़ियां हेठां लकड़ां सन सड़ के सवाह हो गई, जिहड़ियां फूड़ियां उत्ते पाईयां सन वह भी सारियां सड़ के सवाह हो गई, बस एक फूड़ी जिहड़ी बीड़ दे हेठां सी एक जड़ी उत्ते सी वह दो बच गईयां, ते उस गुरबाणी की पवित्र बीड़ दे उत्ते सेक भी ना लगा। ते भाई संतोख सिंह जी लिखते ने, उस ग्रंथ साहिब की बीड़ नू चुक के बड़े अदब नाल धरिया, तीन वार मत्था टेकिया, बचन करना कीता, धन गुरु नानक धन गुरु नानक धन गुरु नानक, उठ के फिर बचन कीता, जो कुछ वेखना सी सो देख लीता है। हुण इसे बाणी का प्रचार करवाना है, इसे बाणी का अदब करवाना है। मैं चाहा तो बाणी होर भी रच सकता हाँ, मैं चाहा तो जितने ग्रंथ चाहा उतने रच सकता हाँ, पर हुण होर नहीं रचने, होर बाणी नहीं लिखनी, इसे बाणी का अदब करवाना है। इसे बाणी की शक्ति जिहड़ी है वह सारे संसार दे अंदर प्रगट करनी है। ये बचन करना कीता सतगुरु राम सिंह सच्चे पातशाह। तो मैं कई बार कहना वा, जिहड़े सोचते ने भी उन्होंने गुरबाणी की पवित्र बीड़ नू रख के अग्न भेट किया, सतगुरु राम सिंह सच्चे पातशाह तो उस अग्नि विच्चों उस बीड़ नू उस तरह कढ लिया सी, जिहड़े अज अपने आप नू मुदई मनदे ने उह कढ के विखाउण इस तरह रख के। सतगुरु राम सिंह जी की एक कौतक सी, एक करामात सी। एक सवाल होर ए है, ओ ए है कि यह कौतक क्यों करते ने, इहदे पिछे कारण की है। मेरे विद्या गुरु संत निशान सिंह होना ने एक कारण दसिया, मैं वह दस दिना वा इहदा बैकग्राउंड की है, और बड़ा जरूरी है, लाजमी है इस गल नू समझना कि संदर्भ रहा उस वक्त कि सतगुरु राम सिंह सच्चे पातशाह नू इस तरह का कौतक करना पिया। उन्हां दे अपने अंदर इस तरह की गल नहीं भी प्रतीत नहीं, उन्हां दा अपना निश्चा है बाणी प्रति, उन्हां दी अपनी भावना है बाणी प्रति। वह गुरबाणी के कल्ले कल्ले अखर नू अमृत मानते ने, शक्ति मानते ने उसकी, पर वह इस तरह के कौतक क्यों करते ने पे, ये पिछे एक बैकग्राउंड है, छोटी जी गल है, उसनू तुसी समझण दा यतन करो। इतिहासक तत्थ है जिहड़ा यह पीरियड है, जिस पीरियड में सतगुरु राम सिंह सच्चे पातशाह विचरते ने पे, इस पीरियड के दौरान ही रटौल पिंड है जिला तरन तारण, उत्थे एक बच्चे का जन्म होया जिहदा नाम रखिया मापिया गुलाबदास। समा पा के गुलाबदास वड्डा विद्वान बनिया, इन्हें हीरादास उदासी महापुरखों के पासों जिन्हों की हीरादासी संपर्दा भी चलती है शुरू की सी, उन्होंने उन्होंने पासों इसने विद्या पढ़ी। कुछ समा बाद इसने उदासी महापुरख सन भाई दया सिंह होनी उन्होंने पासों भी इसने विद्या प्राप्त की, निर्मले महापुरख सन बाबा देवा सिंह होनी उन्होंने पासों इसने वेदांत की विद्या हासिल की। उन्होंने दिनों के वड्डा कवि है हरदास, जिसका नाम गिरधर राय भी आंदा, जिस दियां कुंडलियां बड़ियां मशहूर ने, बहुत उच्च कविता दा उन्हां दिन उच्च कविता दा कवि है गिरधर राय। इस गिरधर राय नूं भी इसने अपना उस्ताद धारण किया, इतना वड्डा विद्वान बनिया, पर विद्या हासिल करके ये नास्तक बन गया। नास्तक बनन तो बाद इस गुलाबदास ने जितने भी धर्म के सिद्धांत सन वो सारे खंडन करने शुरू किए, जिदे विच्चों इसने जो सिखी सिद्धांत सन गुरबाणी नू निरोल खंडन किया। इन्हां शब्दां विच भी बाणी कविता है, इहदे विच कोई ताकत नहीं, कोई शक्ति नहीं। उसका तर्क यह सी कि जे इस बाणी दे विच कोई शक्ति हुंदी तां इस बाणी नू लिखण वाले जां इस बाणी नू उचारण करन वाले तत्तियां लोहां ते ना बहिंदे, उन्हां विच कोई ताकत नहीं सी। इन्ने दुख उन्हां नू चलने पए, इन्नी मुसीबतां उन्हां नू चलनियां पईयां, ते जे वह दुख तो नहीं बच सके, मुसीबत तो नहीं बच सके, ते तुसी बाणी पढ़न वाले किदां बच जावोगे, उहदा इह तर्क सी। और हैरानगी दी गल इह है, मैं इनू डिटेल विच नहीं जा रहा। हैरानगी दी गल ए है कि उस वक्त इस गुलाब दास दी इन्हां गल्लां दे विच बहुत वड्डी गिणती विच सिख सरदार भी आ गए जिहड़े इहदे हिमाती सन भी इह ठीक आंदा है। किस तरह का माहौल उस वक्त बनिया होया जिहदे बारे ज्ञानी ज्ञान सिंह उन्हां ने एवें नहीं लिखिया भी उस वक्त माहौल कैसा है। जाग जिनके बडेरे बाणी पढ़ते सवेरे गुरु ग्रंथ बिन हेरे अन जल पान ना करें तिन ही के नाती धूप दीप की कहां बिखियाती पाए है ना चाती मूस खात ग्रंथ को परें जप जी ना रह रास पढ़े सुने कभी खास और जो पढ़त पास हास तिन यौर रह कहां रब बैरा है गहरा पुकारे यौ तू। कोई बाणी नहीं पढ़ता, जे कोई बाणी पढ़ता उन्हूं टिचरां करदे ने। ये हालात बने हुए ने जदों गुलाब दास वर्गे प्रचार करते ने पे भी बाणी विच कोई शक्ति नहीं है, बाणी पढ़न का कोई लाभ नहीं है। उस समय सतगुरु राम सिंह सच्चे पातशाह ये कौतक करके दृष्टांत करके विखाउणा चाहते ने भाई ये बाणी सच्ची है, गुरबाणी इस जग मह चानन गुरबाणी गा वह भाई वह सफल सदा सुखदाई। सतगुरु राम सिंह सच्चे पातशाह अपनी फौज दे पलटन दे जितने भी उन्हां दे नेड़े रहण वाले ने उन्हां नूं इह दृढ़ करवाउणा चाहुंदे ने भी भाई इस बाणी विच ताकत है, शक्ति है। जिहड़ा इस बाणी नूं पढ़ेगा, इस बाणी दे सिधांतां उत्ते चलेगा, वह एक उस सहज अवस्था विच पहुँच जाएगा जिस सहज अवस्था विच जा के सुख दुख दोनों समकर जानै और मान अपमाना हर सोग ते रह अतीता तिन जग तत पछाना। इस अवस्था ते पहुँच जाएगा, ये अवस्था गुरबाणी पढ़े तो बिना नहीं प्राप्त हो सकती। सतगुरु राम सिंह सच्चे पातशाह छोटे छोटे कौतक कर रहे ने पर इन्हां दे अर्थ बहुत वड्डे ने। इस तरह के बहुत होर सारे कौतक इस समय दौरान करते ने। फौज के दौरान ही सच्चे पातशाह लंगर शुरू करते ने। संत संतोख सिंह जी लिखते ने लंगर की प्रथा इथों शुरू की, सारिया फौजियों नूं आख्या भाई कुछ दसवंध कढ़ के रस्त कढ़ के एक थां ते वखरी रखी जाए, जिथे कोई लोड़वंद आवे उथों कढ़ के दिती जाए। लंगर चलता है, इतों तक जिक्र आंदा भी सच्चे पातशाह कुत्तिया तक नूं प्रशादे पाउंदे ने। कोई लोड़वंद आउंदा है उस नूं प्रशादा मिलता है। नाम बाणी भजन बाणी लंगर प्रथा ये सारा कुछ जदों इस रेजिमेंट विच चलिया इसे करके इसका नाम भगतां दी रेजिमेंट पै गया। समा समाप्त है, कुछ गल्लां जिहड़ियां ने वो असी आने वाले समा विच होर करांगे। अज तीन सिद्धांत ने जिहड़े मैं तुहाडे सामने रखे, ये तीन साखियां सतगुरु राम सिंह जी दे इस फौजी जीवन दौरान दियां ने जिहड़ियां बहुत वड्डे अर्थ रखदियां ने। सतगुरु राम सिंह सच्चे पातशाह कृपा करन असी उन्हां द्वारा चलाए हुए दर्शाए हुए इन्हां सिक्खी सिद्धांतां ते चल सकीए। धन्नवाद, सत श्री अकाल।